आशा मोहल्ला पांजवा जहां पठाऊ तह तह जाई गलत खुवाही गुरु आप जिथे सानू भेजो किसी जगह ची जाने तू तुम देव सोई सुख पाई जो आप सानू बख्शो ओनू ही सच्चे पाते सुख जान के अं प्राप्त करते हाँ सदा चीरे गोविंद गुसाई हे जगदे मालक हे जग दे साईं असि सदा आपके चेहरे दास हाँ जी तुमरी कृपा ते त्रिप्त अगाई महाराज आपकी कृपा दृष्टि करके इस लोक के पदार्थों वालों भी तृप्त हुई है स्वर्गलोक ब्रह्मलोक आदकों के पदार्थों वालों भी तृप्ति होंगी है आत्म तृप्ति करके तुहाडी कृपा करके रजी रहाओ तुमरा दिया पहनो खाई ओदा दिता होया वस्त्र पहनते हाँ ओदा दिता होया प्रसाद छकते हाँ सौ प्रसाद प्रभ सुखी बुलाई आप जी की कृपा करके हे परमेश्वर सुख दे नाल बुलाई बतीत करते हाँ बुलाई ना बतीत करना है बुलाई ना इज्जत दा है तेरी कृपा नाल मारा सुख किसम देने सुख नाल बतीत करते हाँ समा मन कान अंतर ते आई अंदर जावी मन दे अंदर भी आप नहीं त्याने हाँ शरीर च गुरमुख रोम रोम हर त्याए भी आप जी ने त्यौना करते हाँ तुमरा लवै ना कोई लाई परमेश्वर जे किसी तेरे बराबर लाइए लाना चाहिए आपके लगे संघर्ष कोई नहीं लाया जा सकता जैसा तू तैसा तू क्या उपमा दीजा ओ नानक नित इवै ते आई सत्य पातशाह ने तो प्रति इस प्रकार आप नु ध्यान ही रहिए गल होवै संत है लग पाई जेड़े नित्यों ध्यान दे उन्हों संतों प्यारों के चरणों ना लगने करके मुक्ति की प्राप्ति होंगी है जिन्हें जेड़े नित्या प्रति उन्ते नु ध्यान दे है परमेश्वर इन्हों प्यारा की संगत मिलने करके कल्याण की प्राप्ति होंगी है चरणी छोने करके आशा महला पंजवा उठत बैठत सोवत त्याई है उठन लगे भी बैठन लगे भी सौन लगे भी हर वक्त परमेश्वर को ध्यान रहना चाहिए उठदे संसार चो अपराम होंदिया हो बैठदे इसत होंदिया हो सोवत निर्विकल्प समाधि इसत होंदिया हो परमेश्वर नूं ध्यांदे रहिए इन्नी शरीर की क्रिया करदे भी कदे भी परमेश्वर नूं भुलाउणा नहीं चाहीदा मार्ग चलत हरि हर गाईऐ जदों रस्ते चलीए उदों भी हरि दे हर हर परमेश्वर दे नाम नूं गाउणा करिए सरवन सुनीजै अमृत कथा कन्नां दे नाल किसी दी निंदिया आपदी स्तुति नहीं सुनने की लोड़ कन्नां दे नाल अमर करन वाली अमृत रूप परमेश्वर दी रूप लखण वाली चकासी लखण वाली कथा सरवण करिए जास सुनी मन हुए आनंदा उस महाराज की कथा दे सुनने करके सुख रूप थां दी देन वाली जो कथा है जिसके सुनने करके मन च आनंद प्राप्त हुंदा है रूख रोग मन सगले लथा जिहड़े जम्मण मन दे दुख ने हंकार आदक रोग है सारे मन दे लथा लै जांदे है रहाउ कारज काम बाट घाट जतीजै कारज ब्याह मंगने आदक का होवे जे करके ते कामना कोई दुनिया दे विहार पूरा करन दी होवे वाट रस्ते तुरना होवे घाट दरियावां दे रस्ते लगना होवे हर वक्त परमेश्वर का नाम जपना चाहिदा है कदे नहीं भुलाउणा चाहिदा कारज ब्रह्म ज्ञान की प्राप्ति दे कारज वास्ते भी ते काम संसारिक कामना पूरियां करन वास्ते भी बाट इंद्रियां दे दमन करन विच भी घाट अंता करन रूपी घाट दे विच इस्तत हो के भी परमेश्वर नूं जपदे रहिए हर वक्त गुर प्रसाद हर अमृत पीजै सतगुरां दी कृपा करके हरि दा नाम अमृत है इस नूं पीना करिए दिन सरैन हर कीर्तन गाइए रात नूं भी हर वक्त परमेश्वर दा कीर्तन जस गाउणा करिए सो जन जम की वाट ना पाई है ओ पुरख पाई जमण मरण दी ते जमा दे बाट रस्ते जम मार के जे मार के जगने जाहे ना कोसा उस जमा दे मार्ग विच जिन पैदे महंत गुवारा ऐसे जम मार्ग विच नहीं पाया जाएगा। खंडे तार गलिए पीड़ी लेखा लीजिए पिंजियों पीड़ी, इस रास्ते नहीं हो जाएगा जो परमेश्वर का जस गावेगा।
आठ पहर जिस विसरह नाही,
अठे पहर परमेश्वर का नाम भूलदा नहीं है।
सत होवै नानक तिस लग पाई,
सतगुरु जी कहने उन्हों गुरमुखां दे चरणी लगने करके कल्याण की प्राप्ति हुंदी, मुक्त हो जाईदा है।
आसा महला पंजवा जाकर सिमरन सूख
निवास, वाहिगुरु का सिमरन करने करके सुख स्वरूप निवास टिका हुंदा है।
भई कल्याण दुख होवत नाश,
जिन्हों जिन्हों सिमरन कीता उन्हां दी कल्याण हो गई है, मुक्त हो गई है। भई कल्याण
दुख होवत नाश,
जमन मंद दुख उन्हां दे भी नाश हो जांदे हन।
आनंद करहु प्रभु की गुण गावहु,
भाई अनुरोध नूं मानना करो वाहिगुरू दे परमेश्वर दे गुणा नूं गा करके।
सतगुर अपना सद सदा मनावहु,
अपने तां सतगुरु नानक दे महाराज साहब हन, होर कोई दुनिया च अपना नहीं। लोग परलोक दे राखे हन सतगुरु, तिलक जनी राखा प्रभु तां का, कीनो बड़ो कलू मैं साका, अपने सतगुरु दसे पातशाह हन, उन्हां नूं अपने जान के सदा वास्ते मनाउणा करो, होर कोई अपना संसार च नहीं है।
राव सतगुरु का सच शब्द कमाल हो,
सतगुरु साहब का सच्चा जो शब्द उपदेश है उस नूं कमाउणा करो।
फिर घर बैठे प्रभ अपना पाव हो,
अपने घर च स्थित होके बैठे रहो, इस प्रकार अपने प्रभु नूं पा लोगे। अपने विवे रूपी घर च स्थित होके फिर घर
बैठे प्रभ अपना पाव हो,
परमेश्वर का घर साहब संगत है, इहदे च स्थित होके बैठोगे जदों अपने प्रभु नूं पा लोगे। अंताकर रूपी घर च स्थित होके जदों बैठोगे, तुरिया पद रूपी घर जो स्थित बैठ होके बैठोगे, तां अपने प्रभु अकाल पुरख नूं पा लोगे।
पर का बुरा ना रखो चीत,
भरावो पराए दा बुरा चित च ना रखा करो कदे किसे दा,
तुम को दुख नहीं पाई।
हे मेरे भरावो ते मित्रो सज्जनो, थोनू कदे दुख नहीं होवेगा। जिस प्रकार जिहड़ी रहिबां सी साध संगत जी, एक राजपुत्री सी, मुसलमाना दे घर जमी हुई सी, राजे दी लड़की सी, इस दे इहदा जिहड़ा पिता सी उहनूं घेरा पै गया, दुश्मन ने इहनूं मार दित्ता, गोली इहनूं लै के निकल गई घेरे विचों। इह रहिबां जिहड़ी सी, गोली दर्द होई ने, सतसंगत दे विच जा के अपना समां बतीत करन लगी। रहिबां उत्थे संगत च रहिंदी होई नूं संगत दे गुण आ के प्राप्त हो गए, परमेश्वर दा भजन करन लग गई, बैर विरोध अंदरों मिट गया। उस वक्त इह गोली नूं लालच दे के सोहना रूप वेख के इक देसवा ने इस नूं मुल खरीद लिया। देसवा ने जदों पेशे वास्ते दुकान ते बिठा दित्ती, इक शाहूकार वकार दा तपाया होया इहदे कोले आया, उसने ਜਦੋਂ ਅੰਦਰ ਵੜਨਾ ਚਾਹਿਆ ਉਸ ਵੇਲੇ ਜੜ ਹੋ ਗਿਆ ਸਰੀਰ ਉਸਦਾ। ਉਸ ਵਕਤ ਫੇਰ ਪਿੱਛੇ ਮੁੜਿਆ, ਫੇਰ ਵਕਾਰ ਨੂੰ ਟਪਾਇਆ, ਫੇਰ ਅੰਦਰ ਆਇਆ ਤੇ ਜੜ ਹੋ ਗਿਆ। ਤੀਜੀ ਵਾਰ ਫੇਰ ਜਦੋਂ ਵਾਪਸ ਆਇਆ ਤੇ ਸਿੱਧ ਭਾਵਨਾ ਕਰਕੇ ਕਹਿਣ ਲੱਗਾ, ਤੂੰ ਮੇਰੀ ਸਕੀ ਭੈਣ ਹੈ। ਇਸ ਭਾਵਨਾ ਨੂੰ ਲੈ ਕੇ ਜਦੋਂ ਕੋਲੇ ਆਇਆ ਤੇ ਉਸ ਵੇਲੇ ਕਹਿਣ ਲੱਗੀ ਕਿ ਭਾਈ, ਮੇਰੇ ਅੰਦਰ ਕਿਸੇ ਦਾ ਬੁਰਾ ਨਹੀਂ ਫੁਰਦਾ, ਇਸ ਕਰਕੇ ਮੇਰੇ ਕੋਲ ਜਿਹੜਾ ਬੁਰਾ ਸੰਕਲਪ ਲੈ ਕੇ ਆਵੇ ਉਹ ਬੁਰੇ ਸੰਕਲਪ ਵਾਲਾ ਰਹਿ ਨਹੀਂ ਸਕਦਾ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੇ ਪ੍ਰੇਮ ਦੇ ਵਿੱਚ ਲੀਨ ਹੋਈ ਨੇ ਕਿ ਮੱਕੇ ਦੀ ਜਾਰਤ ਕਰਨ ਵਾਸਤੇ ਸ਼ਾਹੂਕਾਰ ਨੇ ਮੁੱਲ ਲੈ ਲਈ, 5,000 ਰੁਪਇਆ ਦੇ ਕੇ ਵਿਸਵਾ ਨੂੰ ਇਹਦੀ ਸੇਵਾ ਕਰਦਾ ਰਿਹਾ, ਸਤਸੰਗਤ ਕਰਕੇ ਚੰਗਾ ਬਣ ਗਿਆ। ਫਿਰ ਇਹ ਕਹਿਣ ਲੱਗਾ, ਬੀਬੀ ਤੂੰ ਆਜ਼ਾਦ ਹੋਈ, ਉਹਨਾਂ ਕਈ ਮੁੱਲ ਖਰੀਦੀ ਸ਼ਾਹੂਕਾਰ ਦੀ, ਜੇ ਤੂੰ ਜਾਣਾ ਚਾਹੁੰਦੀ ਹੈ ਤੇ ਚਲੀ ਜਾ। ਇਹ ਕਹਿੰਦੀ, ਮੁਸਲਮਾਨ ਦਾ ਯਕੀਨ ਮੱਕੇ ਦੀ ਯਾਰਤ ਦਾ ਹੁੰਦਾ ਹੈ, ਮੈਂ ਮੱਕਾ ਵੇਖਣਾ ਚਾਹੁੰਦੀ ਹੈ। ਇਹਨੇ ਰਿਹਾ ਚਲਾ ਭੇਜ ਦਿੱਤੀ, ਚਲੀ ਗਈ। ਜਾਂਦੀ ਜਾਂਦੀ ਤੋਂ 60 ਕੋ ਮੱਕਾ ਰਹਿ ਗਿਆ। ਉੱਥੇ ਬੈਠੀ ਪਰਮੇਸ਼ੁਰ ਦੇ ਗੁਣ ਗਾਉਂਦੀ ਹੈ, ਇੱਕ ਤਿਹਾਈ ਕੁੱਤੀ ਬਾਹਲੀ ਵਿਆਕੁਲ ਹੋਈ ਹੈ ਗਰਮੀ ਦੇ ਨਾਲ। ਇਸ ਨੇ ਉਸ ਵੇਲੇ ਆਪਦੇ ਕੇਸਾਂ ਦਾ ਸੀੜ ਵੱਟ ਕੇ ਤੇ ਆਪਣੀ ਚਾਦਰ ਨੂੰ ਲੈ ਕੇ ਖੂਹ ਦੇ ਵਿੱਚ ਭਿਉਂ ਕੇ ਆਪਦੇ ਪੈਰਾਂ ਨੂੰ ਇਕੱਠੇ ਕਰਕੇ ਮਰਦੀ ਹੋਈ ਕੁੱਤੀ ਨੂੰ ਲੁਕਾਇਆ ਤੇ ਉਹ ਕੁੱਤੀ ਦੀ ਜਾਨ ਪੈ ਗਈ। ਬੇਹੋਸ਼ ਜਿਹੜੀ ਪਈ ਸੀ ਉਸ ਵੇਲੇ ਸਾਹਿਬ ਸਿੰਘ ਜੀ ਉੱਥੇ ਬੈਠੀ ਗੁਣ ਗਾਉਂਦੀ ਹੈ ਤੇ ਮੱਕਾ ਸੱਠ ਕੋ ਉੱਥੋਂ ਸੀ, ਸੱਠ ਕੋ ਤੋਂ ਮੱਕਾ ਇਹਦੀ ਯਾਦ ਕਰਨ ਵਾਸਤੇ ਆਇਆ। ਉਸ ਵੇਲੇ ਇਬਰਾਹੀਮ ਪੈਗੰਬਰ ਮੱਕੇ ਦੀ ਯਾਦ ਕਰਨ ਵਾਸਤੇ ਜਦੋਂ ਆਇਆ, ਇਬਰਾਹੀਮ ਪੁੱਛਦਾ ਮੱਕਾ ਆਪਦੇ ਥਾਂ ਨੀ ਕਿੱਧਰ ਗਿਆ, ਬਾਕੀ ਦੇ ਸਾਰੇ ਜਿਹੜੇ ਉਹਦੇ ਨਾਲ ਦੇ ਹੈ। ਕਹਿੰਦੇ ਮੱਕਾ ਕਿਤੇ ਆਕਾਸ਼ਬਾਣੀ ਹੋਈ ਕਿ ਮੱਕਾ ਇੱਕ ਕਮਜ਼ੋਰ ਜੀ ਲੜਕੀ ਹੈ, ਉਹਦੀ ਯਾਦ ਵਾਸਤੇ ਗਿਆ ਹੋਇਆ। ਇਹ ਗੱਲ ਸੁਣ ਕੇ ਪੈਗੰਬਰ ਹੈਰਾਨ ਹੋ ਗਏ, ਕਹਿੰਦੇ ਅਸੀਂ ਮੱਕੇ ਦੀ ਯਾਦ ਨੂੰ ਆਉਂਦੇ ਤੇ ਮੱਕਾ ਅਜੇ ਕਮਜ਼ੋਰ ਜੀ ਲੜਕੀ ਦੀ ਯਾਦ ਨੂੰ ਗਿਆ, ਚਲੋ ਉਹਦੇ ਦਰਸ਼ਨ ਕਰੀਏ। ਜਦੋਂ ਅੱਗੇ ਗਏ ਤੇ ਕੀ ਵੇਖਦੇ ਆ, ਮੱਕਾ ਰਹਿਮਾਂ ਦੇ ਕੋਲੇ ਆ ਗਿਆ ਹੈ। ਇਹ ਕਹਿੰਦੀ ਮੈਂ ਮਕਾਨ ਨੂੰ ਕੀ ਕਰਨਾ, ਮੈਂ ਤਾਂ ਖੁਦਾ ਦੇ ਦਰਸ਼ਨ ਕਰਨੇ ਹੈ। ਮੱਕਾ ਉਸ ਵੇਲੇ ਵਾਪਸ ਹੋ ਗਿਆ ਪਿੱਛੇ, ਤੇ ਫਿਰ ਇਹ ਫਕੀਰ ਆਏ, ਆ ਕੇ ਜਦੋਂ ਵੇਖਿਆ ਇਹਦੇ ਬਾਰੇ ਸ਼ੇਰ ਹਰਨ ਸਾਰੇ ਬੈਲ ਬਰੋਧ ਮੇਟੀ ਖੜੇ ਬੈਠੇ ਹੈ, ਜਦੋਂ ਇਹ ਆਏ ਤੇ ਭੱਜ ਗਏ ਸਾਰੇ। ਉਸ ਵੇਲੇ ਕਹਿਣ ਲੱਗੇ ਬੀਬੀ ਅਸੀਂ ਤੇਰੇ ਦਰਸ਼ਨ ਕਰਨ ਵਾਸਤੇ ਆਏ ਹਾਂ, ਇਹ ਤੈਨੂੰ ਮੱਕਾ ਇੱਡੀ ਦੂਰੋਂ ਆ ਕੇ ਕਿਉਂ ਯਾਦ ਕਰਨ ਵਾਸਤੇ ਆਇਆ। ਉਸ ਵੇਲੇ ਜੀਵਨ ਤੀਰਥ ਵਿੱਚ ਪੰਡਿਤ ਹਰੀ ਸਿੰਘ ਜੀ ਨੇ ਲਿਖਿਆ ਹੋਇਆ ਹੈ, ਕਹਿੰਦੇ ਸਿਰ ਕੀ ਸੋਭਾ ਦੂਰ ਕਰ ਕੀਨੇ ਆਤਮ ਰਾਮ, ਸਾਠ ਕੋਸ ਮੱਕਾ ਮਿਲਿਓ ਦੇਖ ਲਿਆ ਕੇ ਕੌਣ। ਇਹਨੇ ਦਇਆ ਕੀਤੀ, ਸੱਠ ਕੋ ਤੋਂ ਮੱਕਾ ਆ ਕੇ ਵੀ ਯਾਦ ਕਰਨ ਵਾਸਤੇ ਆਇਆ ਸੀ। ਫਿਰ ਕਹਿਣ ਲੱਗੇ ਇੱਕ ਬੀਬੀ ਹੋਰ ਪ੍ਰਸ਼ਨ ਹੈ ਸਾਡਾ, ਕਿ ਤੂੰ ਜਦੋਂ ਬੈਠੀ ਤੇਰੇ ਕੋਲ ਸ਼ੇਰ ਵੀ ਹਰਨ ਵੀ ਸਾਰੇ ਆਪੋ ਵਿੱਚ ਬੈਰ ਭਾਵ ਛੱਡ ਕੇ ਬੈਠੇ ਹੈ, ਇਹ ਸਾਡੇ ਆਏ ਤੋਂ ਕਿਉਂ ਚਲੇ ਗਏ। ਇਹਨੂੰ ਪੁੱਛਿਆ ਭਾਈ ਤੁਸੀਂ ਰਹੇ ਕਿੱਥੇ ਸੀ, ਅੱਗੇ ਤਕੀਏ 'ਚ ਉੱਥੇ ਖਾਧਾ ਕੀ ਸੀ ਕੋਈ ਗੋਸ਼ਤ, ਫਿਰ ਅੱਗੇ ਗੋਸ਼ਤ ਖਾਣੇ ਹੋ ਤੁਸੀਂ, ਇਹਨਾਂ ਜਾਨਵਰਾਂ ਨੇ ਸੋਚਿਆ ਸਾਡਾ ਮਾਸ ਇਹ ਖਾਣਗੇ ਭੱਜ ਗਏ, ਮੇਰੇ ਅੰਦਰ ਕਿਸੇ ਦਾ ਬੈਰ ਵਿਰੋਧ ਨਹੀਂ ਇਸ ਕਰਕੇ ਮੇਰੇ ਵਾਲੇ ਬੈਰ ਛੱਡ ਕੇ ਬੈਠੇ ਹੈ। ਇਹ ਸੁਣ ਕੇ ਉਹਨੇ ਪੈਗੰਬਰਾਂ ਨੂੰ ਮੱਥਾ ਟੇਕਿਆ ਸੀ, ਬੀਬੀ ਨੂੰ ਇਹੋ ਜਿਹੇ ਗੁਣ ਹੋਣੇ ਚਾਹੀਦੇ, ਹਜ਼ੂਰ ਫਰਮਾਉਂਦੇ ਹਨ
ਪਰ ਕਾ ਬੁਰਾ ਨਾ ਰੱਖੋ,
ਭਾਈ ਪਰਾਏ ਦਾ ਬੁਰਾ ਨਾ ਰੱਖੋ, ਵਸਾਓ ਨਾ ਕਿ ਬੁਰਿਆਈ ਨਾ ਕਿਚਵੋ,
ਤੁਮਕੋ ਦੁੱਖ ਨਹੀਂ ਭਾਈ ਨੀ
ਮੇਰੇ ਭਰਾਵੋ, ਅਤੇ ਸੱਜਣ ਜਨੋ ਮਿੱਤਰੋ ਲੋਕ ਪਲੋਕ ਜਨ ਦੁੱਖ ਨੀ ਕਦੇ ਹੋਵੇਗਾ।
ਹਰ ਹਰ ਤੰਤ ਮੰਤ ਗੁਰ ਦੀਨਾ,
ਕੋਈ ਮਾਰਾ ਤੰਤਰ ਦੱਸੋ ਮੰਤਰ ਦੱਸੋ। ਤੰਤਰ ਹੁੰਦਾ ਤਿੰਨ ਚਾਰ ਚੀਜ਼ਾਂ ਦੀ ਔਸ਼ਧੀਆਂ ਲਾ ਦੇਣੀਆਂ ਤੰਤਰ ਹੁੰਦਾ ਹੈ, ਇਹ ਮੰਤਰ ਹੁੰਦਾ ਹੈ। ਇਹ ਤੰਤਰ ਵਾਹਿਗੁਰੂ ਮੰਤਰ ਹੈ, ਚਾਰ ਜੋ ਜਾਪ ਹਨਗੇ, ਵਾਸਦੇਵ ਦਾ ਵਾਹਵਾ ਮੁੱਢ ਹੈ, ਹਰ ਦਾ ਹਾਹਾ ਮੁੱਢ ਹੈ, ਗੋਬਿੰਦ ਦਾ ਗੱਗਾ ਮੁੱਢ ਹੈ, ਰਾਮ ਦਾ ਲਾਲਾ ਮੁੱਢ ਹੈ। ਇਹ ਚਾਰੇ ਅੱਖਰ ਜਿਹੜੇ ਹਨ ਚਾਰ ਜਾਪ ਚੌਹਾਂ ਯੁੱਗਾਂ ਦੇ ਬਣੇ ਹੈ ਇਸ ਤੋਂ, ਅਤੇ ਸਤਿਗੁਰੂ ਨਾਨਕ ਦੇਵ ਜੀ ਨੇ 36 ਯੁੱਗ ਵਿੱਚ ਇਸ ਨੂੰ ਸੱਚੇ ਪਾਤਸ਼ਾਹ ਨੇ ਅਕਾਲ ਸਰੂਪ ਵਿੱਚ ਹੁੰਦਿਆਂ ਹੋਇਆਂ 36 ਯੁੱਗ ਵਰਤਿਓ ਗਵਾਰਾ, ਤਾੜੀ ਲਾਈ ਸਿਰਜਣ ਹਾਰ ਹੈ, ਤੁੰਦੂ ਕਾਰਨ ਵਾਲੋ ਬੈਠਾ ਨਾ ਤਾਂ ਧੰਦ ਪਸਾਰਾ ਹੈ। ਉਸ ਵੇਲੇ ਇੱਕ ਅੱਖਰ ਦਾ ਨੌ ਨੌ ਯੁੱਗ ਜਾਪ ਕੀਤਾ ਸੀ, 36 ਯੁੱਗ ਵਿੱਚ ਇਹ ਵਾਹਿਗੁਰੂ ਮੰਤਰ ਮਹਾਰਾਜ ਜੀ ਨੂੰ ਉਚਾਰਨ ਕੀਤਾ ਹੈ, ਅਤੇ ਸਤਿਗੁਰੂ ਨਾਨਕ ਰੂਪ ਹੋ ਕੇ ਸੰਸਾਰ ਨੂੰ ਬਖਸ਼ਿਆ। ਚੌਹਾਂ ਯੁੱਗਾਂ ਦੇ ਵਿੱਚ ਬ੍ਰਹਮਾ ਨੂੰ ਤਾਂ ਵਾਵੇ ਅੱਖਰ ਤੋਂ ਵਾਸਦੇਵ ਨਾਮ ਹੀ ਦਿੱਤਾ ਹੈ, ਅਤੇ ਮਨੂ ਦੇ ਤਾਈਂ ਹਾਹੇ ਤੋਂ ਹਰ ਸ਼ਬਦ ਦਿੱਤਾ ਹੈ, ਅਤੇ ਵਿਆਸ ਨੂੰ ਗੱਗੇ ਅੱਖਰ ਤੋਂ ਗੋਬਿੰਦ ਜਾਪ ਦਿੱਤਾ ਹੈ, ਸ਼ੰਕਰਾਚਾਰਜ ਨੂੰ ਰਾਰੇ ਅੱਖਰ ਤੋਂ ਰਾਮ ਜਾਪ ਦਿੱਤਾ ਹੈ, ਅਤੇ ਸਮੱਗਰ ਜੋ ਜਾਪ ਗੁਰੂ ਸਾਹਿਬ ਜੀ ਨੇ ਆਪ ਅੰਤਰਜਾਮੀ ਆਕਾਰ ਰੂਪ ਚ ਹੁੰਦਿਆਂ ਕੀਤਾ ਹੈ, ਉਹ ਗੁਰਮੰਤਰ ਹੋ ਕੇ ਚੌਹਾਂ ਯੁੱਗਾਂ ਦੇ ਦੀਆਂ ਦੇ ਉਧਾਰ ਕਰਨ ਵਾਸਤੇ ਵਾਹਿਗੁਰੂ ਮੰਤਰ ਬਖਸ਼ਿਆ ਹੈ। ਹਜ਼ੂਰ ਫਰਮਾਉਂਦੇ ਹਨ
ਹਰ ਹਰ ਤੰਤ ਮੰਤ ਗੁਰ ਦੀਨਾ,
ਇਹ ਤੰਤ ਚਾਰੇ ਜਾਤ ਚੌਹਾਂ ਯੁੱਗਾਂ ਦਾ ਤੰਤਰ ਆਦ ਰੂਪ ਹੈ, ਇਹ ਜੋੜੇ ਹੋਏ ਵਾਹਿਗੁਰੂ ਮੰਤਰ ਤੰਤਰ ਹੈ, ਅਤੇ ਮੰਤਰ ਜੋ ਹੈ ਮੂਲ ਮੰਤਰ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇਣਾ ਕੀਤਾ ਹੈ। ਹਰ ਪਰਮੇਸ਼ੁਰ ਦਾ ਨਾਮ ਹੀ ਤੰਤਰ ਤਤ ਸਿਧਾਂਤ ਦੇ ਜਾਣ ਵਾਲਾ ਮੰਤਰ ਹੈ, ਸ਼ਿਰੋਮਣੀ ਦਿੱਤਾ ਹੈ।
ਇਹੋ ਸੁਖ ਨਾਨਕ ਆਨ ਦਿਨ ਕੀਨਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਵਾਹਿਗੁਰੂ ਮੰਤਰ ਦਾ ਸਿਮਰਨ ਕਰਨਾ, ਮੂਲ ਮੰਤਰ ਦਾ ਸਿਮਰਨ ਕਰਨਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੂਨੀ ਸਾਹਿਬ ਗੁਰਪ੍ਰਸਾਦ ਵਾਹਿਗੁਰੂ, ਇਹ ਰਾਤ ਨੇ ਸਿਮਰਨ ਕਰਨ ਦਾ ਸੁਖ ਅਸੀਂ ਜਾਣਿਆ, ਜਿਸ ਕਰਕੇ ਵਿਦਿਆ ਰੂਪੀ ਰਾਤ ਮਿਟ ਗਈ ਹੈ, ਬ੍ਰਹਮ ਗਿਆਨ ਰੂਪੀ ਦਿਨ ਦਾ ਸੁਖ ਜਾਣ ਲਿਆ ਹੈ।
ਆਸਾ ਮਹੱਲਾ ਪੰਜਵਾਂ, ਜਿਸ ਨੀਚ ਕਹੋ ਕੋਈ ਨਾ ਜਾਣੈ,
ਪਰਮੇਸ਼ੁਰ ਦਾ ਨਾਮ ਕਿੱਡਾ ਉੱਚਾ ਹੈ,
ਜਿਸ ਨੀਚ ਕਹੋ ਕੋਈ ਨਾ ਜਾਣੈ,
ਉਸ ਨੀਚ ਨੀਵੇਂ ਨੂੰ ਕੋਈ ਵੀ ਨਹੀਂ ਜਾਣਦਾ ਦੁਨੀਆਂ 'ਚ, ਵਾਲਮੀਕ ਰਾਹ ਮਾਰਨ ਵਾਲਾ ਸੀ ਅਤੇ ਬੈਠਾ ਵਾਲਮੀਕ ਬਟਵਾਰਾ ਬਾਟੇ ਮਾਰਸ ਮਾਰਦਾ ਬੈਠਾ ਵਾਲਮੀਕ ਬਟਵਾਰਾ ਵਾਲਮੀਕ ਰਾਹ ਦੇ ਵਿੱਚ ਮਨੁੱਖਾਂ ਨੂੰ ਮਾਰ ਦਿੰਦਾ ਸੀ ਅਤੇ ਇਹਦਾ ਕੰਮ ਸੀ ਹਮੇਸ਼ਾ ਲਈ। ਇੱਕ ਦਿਨ ਇੱਕ ਆਦਮੀ ਨੂੰ ਮਾਰਿਆ, ਉਹਦੀ ਤਲਾਸ਼ੀ ਮੰਗਣ ਲਈ ਅਤੇ ਪੈਸੇ ਦੀਆਂ ਕੌਡਾਂ ਨਿਕਲੀਆਂ ਉਹਦੇ ਪਾਸ। ਉਦਾਸ ਹੋ ਕੇ ਘਰ ਵਿੱਚ ਪੈ ਗਿਆ। ਮਾਂ ਕਹਿਣ ਲੱਗੀ, ਪੁੱਤਰ ਉਦਾਸ ਕਿਉਂ ਹੈ? ਕਹਿਣ ਲੱਗਾ, ਮਾਤਾ ਆਦਮੀ ਦਾ ਖੂਨ ਮੈਂ ਕਰਿਆ ਹੈ ਅਤੇ ਪੈਸੇ ਦੀਆਂ ਕੌਡਾਂ ਹੀ ਉਹਦੇ ਪਾਸੋਂ ਨਿਕਲੀਆਂ, ਇਸ ਕਰਕੇ ਮੈਂ ਉਪਰਾਮ ਹਾਂ। ਕਹਿੰਦੀ, ਲਿਆ ਕਿੱਥੇ ਆ ਪੈਸੇ ਦੀਆਂ ਕੌਡਾਂ? ਉਹ ਲੈ ਕੇ ਮੱਛੀ ਦੇ ਪੂੰਗਰੇ ਬਹੁਤ ਸਾਰੇ ਨਿੱਕੇ ਨਿੱਕੇ ਲੈ ਆਈ। ਕਹਿੰਦੀ, ਆਹ ਵੇਖ, ਤੂੰ ਇੱਕ ਆਦਮੀ ਤੋਂ ਡਰਦਾ, ਕਿੰਨੇ ਜਾਨਵਰ ਮਾਰੇ ਉਸਨੇ ਇਸ ਪੈਸੇ ਦੀਆਂ ਕੌਡਾਂ ਪਿੱਛੇ। ਫਿਰ ਉੱਠ ਖੜੋਤਾ। ਇਹਦੇ ਰਿਸ਼ੀ ਮਿਲ ਗਏ ਉਸ ਵੇਲੇ। ਰਿਸ਼ੀ ਕਹਿਣ ਲੱਗੇ, ਕਹਿਣ ਲੱਗਾ ਵੀ ਲੀੜੇ ਮੈਨੂੰ ਲਾ ਦਿਓ। ਰਿਸ਼ੀ ਕਹਿੰਦੇ, ਤੇ ਸਾਡੇ ਭਾਵੇਂ ਲੀੜੇ ਪਾ ਕੇ ਤੂੰ ਕੀ ਕਰੇਗਾ, ਤੇ ਮੇਰੀ ਇਸਤਰੀ ਮੇਰੀ ਮਾਂ ਪਾ ਲੂ। ਇਹ ਕਹਿਣ ਲੱਗਾ, ਤੂੰ ਜਿਹੜਾ ਪਾਪ ਕਰਦਾ, ਰਿਸ਼ੀਆਂ ਨੇ ਕਿਹਾ ਇਹਦੇ ਜ਼ਿੰਮੇਵਾਰ ਵੀ ਕੋਈ ਬਣਨਗੇ ਕਿ ਨਹੀਂ? ਕਹਿਣ ਲੱਗਾ, ਹਾਂ ਜ਼ਿੰਮੇਵਾਰ ਬਣਨਗੇ। ਕਹਿੰਦੇ, ਪੁੱਛ ਤਾਂ, ਅਸੀਂ ਜਾਂਦੇ ਨਹੀਂ, ਨਿਸ਼ਚਾ ਕਰ, ਅਸੀਂ ਇੱਥੇ ਹੀ ਬੈਠੇ ਹਾਂ। ਪੁੱਛਣ ਲੈ ਕੇ ਘਰ ਵਿੱਚ ਗਿਆ, ਕੋਟਮੜਾ ਚੌਖਣੀਏ ਕੋਈ ਨਾ ਬੇਲੀ ਕਰ ਲੈ ਝਾੜਾ। ਕੋਟਮਾ ਜਿਹੜਾ ਅਸੀਂ ਚਾਰ ਸਵੇਰ ਨੂੰ ਪੁੱਛਣਾ ਕੀਤਾ, ਇਸਤਰੀ ਨੂੰ ਪੁੱਛਿਆ, ਕਹਿੰਦੀ ਲਾਵਾਂ ਨਾਲ ਤੈਨੂੰ ਵਿਆਹਿਆ, ਤੇਰਾ ਫਰਜ਼ ਹੈ। ਪੁੱਤਰਾਂ ਨੂੰ ਪੁੱਛਿਆ, ਕਹਿਣ ਲੱਗੇ, ਤੇਰੇ ਪੈਦਾ ਕੀਤੇ ਹੈ, ਤੇਰਾ ਫਰਜ਼ ਹੈ। ਮਾਂ ਨੂੰ ਪੁੱਛਿਆ, ਤੈਨੂੰ ਨੌ ਮਹੀਨੇ ਗਰਭ 'ਚ ਰੱਖਿਆ, ਤੇਰਾ ਫਰਜ਼ ਹੈ। ਇਹ ਸਾਰਿਆਂ ਨੂੰ ਜਵਾਬ ਦੇਤਾ, ਤੇਰੇ ਪਾਪ ਦੇ ਜ਼ਿੰਮੇਵਾਰ ਅਸੀਂ ਕੋਈ ਨਹੀਂ, ਤੇਰਾ ਫਰਜ਼ ਹੈ। ਇਹ ਸੁਣ ਕਰਕੇ ਫਰਜ਼ ਨੂੰ ਢਿੱਲਾ ਜਿਹਾ ਹੋ ਕੇ ਆ ਗਿਆ। ਕਹਿਣ ਲੱਗੇ, ਕਿਉਂ ਵੀ ਕੋਈ ਜ਼ਿੰਮੇਵਾਰ ਬਣਿਆ ਕਿ ਨਹੀਂ? ਕਹਿੰਦੇ, ਜੀ ਕੋਈ ਨਹੀਂ ਬਣਿਆ। ਫਿਰ ਉਸ ਵੇਲੇ ਇਹਨਾਂ ਰਿਸ਼ੀਆਂ ਨੇ ਦੇਰ ਦੇ ਅੰਦਰ ਕਿ ਲਾਲ ਦੇ ਤਾਂ ਹੀ ਉਪਦੇਸ਼ ਦੇਣਾ ਮਨਾ ਸੀ, ਪਰ ਇਹਨਾਂ ਨੂੰ ਤਰਸ ਕਰਕੇ ਮਰਾ ਮਰਾ ਦਾ ਉਪਦੇਸ਼ ਦਿੱਤਾ। ਇਹ ਮਰਾ ਮਰਾ ਦਾ ਜਾਪ ਕਰਦੇ ਹਾਂ, ਮਰਾ ਮਰਾ ਰਾਮ ਬਣ ਗਿਆ। ਰਾਮ ਜਾਪ ਕਰਦਿਆਂ ਵਾਲਮੀਕ ਨੂੰ 12 ਸਾਲ ਹੋ ਗਏ। ਫਿਰ ਰਿਸ਼ੀਆਂ ਨੇ ਆ ਕੇ ਇਹਨੂੰ ਉਪਦੇਸ਼ ਦਿੱਤਾ ਕਿ ਤੂੰ ਬ੍ਰਹਮ ਗਿਆਨ ਦਾ ਹੁਣ ਅਧਿਕਾਰੀ ਹੈ। ਇਹ ਵਾਲਮੀਕ ਏਡਾ ਵੱਡਾ ਦੁਆਪਰ ਤੱਕ ਹੋਇਆ। ਫਿਰ ਜਦੋਂ ਕ੍ਰਿਸ਼ਨ ਭਗਵਾਨ ਜੀ ਨੇ ਪਾਂਡਵਾਂ ਦਾ ਜੱਗ ਕਰਾਇਆ ਹੈ, ਉਸ ਵੇਲੇ ਚਰਨ ਧੋਣ ਦੀ ਸੇਵਾ ਲਈ ਸੀ। ਉਸ ਵੇਲੇ ਸਾਧ ਸੰਗਤ ਜੀ, ਜਿੰਨਾ ਚਿਰ ਇਹ ਪਾਂਡਵਾਂ ਦੇ ਜੱਗ ਵਿੱਚ ਨਹੀਂ ਸੀ ਆਇਆ, ਉਹਨਾਂ ਚਿਰ ਜੱਗ ਸੰਪੂਰਨ ਨਹੀਂ ਸੀ ਹੋਇਆ। ਉਸ ਵਕਤ ਸਾਧ ਸੰਗਤ ਜੀ ਜੱਗ ਸੰਪੂਰਨ ਕਰਨ ਵਾਸਤੇ 5 ਭਰਾ ਗਏ ਅਤੇ ਕਿਹਾ ਵੀ ਤੁਸੀਂ 100 ਸਮੇਤ ਜੱਗ ਦਾ ਫਲ ਮੈਨੂੰ ਦਿਓ ਅਤੇ ਤਾਂ ਚੱਲੂ। ਉਹ ਕਹਿਣ ਲੱਗੇ, ਮਹਾਰਾਜ, ਸਾਥੋਂ ਤਾਂ 1 ਸਮੇਤ ਜੱਗ ਦਾ ਨਹੀਂ ਪੂਰਾ ਹੁੰਦਾ, 100 ਸਮੇਤ ਦਾ ਉਸ ਕਿੱਥੋਂ ਫਲ ਦੇਈਏ? ਫਿਰ ਦ੍ਰੋਪਤਾ ਕਹਿਣ ਲੱਗੀ, ਜੀ ਮੈਂ ਲਿਆਉਣੀ ਹੈ। ਦ੍ਰੋਪਤਾ ਗਈ, ਜਾ ਕੇ ਕਹਿਣ ਲੱਗੀ, ਮਹਾਰਾਜ ਚਲੋ ਦਰਸ਼ਨ ਦਿਓ। ਕਹਿੰਦੇ, ਬੀਬੀ, 100 ਸਮੇਤ ਜੱਗ ਦਾ ਫਲ ਦਿਓ ਤਾਂ ਚੱਲਾਂਗਾ। ਉਹ ਕਹਿਣ ਲੱਗੀ, ਵੇਖੋ ਜੀ, ਪੁਸਤਕਾਂ 'ਚ ਲਿਖਿਆ ਹੋਇਆ, ਦਿਲ ਵਿੱਚ ਜੱਗ ਕਰ ਤੁਹਾਡਾ ਜੇ ਬਜੁਦਮ ਗੋਤ ਸਾਹਿਬ ਨਿਗਧ ਚੱਲ ਜਾਤੀ ਸੋ ਫਲ ਪਗ ਪਗ ਹੋਤ। ਕਹਿੰਦੇ, ਜਿਹੜੇ ਉੱਤਮ ਗੋਤ ਵਾਲੇ ਸਾਰਸਵਤ ਬ੍ਰਾਹਮਣ ਜੱਗ ਕਰਨ, ਉਹ ਸਾਰਿਆਂ ਦੇ ਕੋਲੇ ਜਾਈਏ, ਇੱਕ ਪੈਰ 'ਤੇ ਅਸਵੇਰ ਜੱਗ ਦਾ ਫਲ ਹੁੰਦਾ, 100 ਕਦਮ ਜੇ ਚੱਲ ਕੇ ਹੀ ਉਹਨਾਂ ਤੁਸੀਂ ਫਲ ਰੱਖ ਲਓ, ਬਾਕੀ ਮੇਰੇ ਕੋਲ ਰਹਿੰਦੇ। ਚਲੋ, ਉੱਠ ਕੇ ਰਿਸ਼ੀ ਚੱਲ ਪਿਆ। ਜਿਸ ਵਕਤ ਰਿਸ਼ੀ ਚੱਲਿਆ, ਉਸ ਵੇਲੇ ਪਾਂਡਵਾਂ ਦੇ ਆ ਗਿਆ ਕ੍ਰਿਸ਼ਨ ਭਗਵਾਨ ਜੀ ਨੇ ਸਾਨ ਸਤਰ ਆਜ਼ਾਦ ਸਭ ਤੋਂ ਕ੍ਰਿਸ਼ਨ ਲਾਵੇ ਹੇਠ, ਜਿਹੜਾ ਕੁੱਤਿਆਂ ਦੇ ਦੁਸ਼ਮਣ ਪਤਲਾਂ ਜੂਠੀਆਂ ਖਾਣ ਵਾਲੇ ਕ੍ਰਿਸ਼ਨ ਜੀ ਨੇ ਇਹਦੇ ਚਰਨ ਧੋ ਕੇ ਬਿਠਾਇਆ। ਫਿਰ ਇਹ ਸਾਰਾ ਦ੍ਰੋਪਦਾ ਨੂੰ ਭੋਜਨ ਪਰੋਸਿਆ। ਜਦੋਂ ਪਰੋਸਿਆ ਤਾਂ ਸਾਰੀਆਂ ਚੀਜ਼ਾਂ ਮਿੱਠੀਆਂ ਖੱਟੀਆਂ ਸਾਰੀਆਂ ਇਕੱਠੀਆਂ ਲਾ ਲਈਆਂ। ਇਹ ਦ੍ਰੋਪਦਾ ਕਹਿੰਦੀ, ਉਹ ਨੀਤ ਹੀ ਰਿਹਾ ਨਾ, ਇਹਨੂੰ ਪਤਾ ਨਹੀਂ ਭੋਜਨਾਂ ਦੇ ਸਵਾਦ ਲੈਣ ਦਾ। ਉਸ ਵਕਤ ਦ੍ਰੋਪਦਾ ਜੋ ਨਫ਼ਰਤ ਕੀਤੀ ਕ੍ਰਿਸ਼ਨ ਜੀ ਨੂੰ ਪੁੱਛ ਰਿਹਾ, ਕਹਿਣ ਲੱਗੇ, ਇਹੀ ਇਹ ਸਾਰੇ ਭੋਜਨ ਇਕੱਠੇ ਕਿਉਂ ਕਰ ਦਿੱਤੇ? ਕਹਿਣ ਲੱਗੇ, ਭੋਜਨ ਜੀ ਇਕੱਠੇ ਤਾਂ ਕੀਤੇ ਹੈ, ਮੈਂ ਸੋਚਿਆ ਵੀ ਸਾਡੇ ਮਿੱਠਾ ਖਾਣ ਦੀ ਰੁਚੀ ਨਾ ਹੋਈ, ਜੇ ਖੱਟਾ ਖਾਣ ਦੀ ਰੁਚੀ ਹੋਈ, ਜੇ ਖੱਟਾ ਨਾ ਖਾਣ ਦੀ ਰੁਚੀ ਹੋਈ, ਤੇ ਦਾਲ ਖਾਣ ਦੀ ਰੁਚੀ, ਮੈਂ ਤਾਂ ਸਾਰੇ ਇਕੱਠੇ ਕਰ ਲੈਂਦੇ ਹਾਂ, ਸਾਰਿਆਂ ਦੇ ਇਕੱਠਿਆਂ ਦਾ ਭੋਗ ਲਗਾ ਦਿੰਦੇ ਹਾਂ, ਜੋ ਆਪ ਨੂੰ ਅਨੁਕੂਲ ਹੋਵੇਗਾ ਵਰਤ ਲਿਓ। ਇਹ ਜਦੋਂ ਕ੍ਰਿਸ਼ਨ ਜੀ ਨੇ ਕਿਹਾ, ਫਿਰ ਦ੍ਰੋਪਦੀ ਦੀ ਸ਼ੰਕਾ ਮਿਟ ਗਈ। ਉਸ ਵੇਲੇ ਸਾਧ ਸੰਗਤ ਜੀ, ਫਿਰ ਸੰਖ ਵੱਜਿਆ ਇਹਨਾਂ ਦੇ ਪਾਂਡਵਾਂ ਦਾ, ਜਿਹੜਾ ਸੰਪੂਰਨ ਜੱਗ ਦਾ। ਇਸ ਪ੍ਰਕਾਰ ਜੱਗ ਸੰਪੂਰਨ, ਜਿਸ ਨੀਚ ਨੂੰ ਕੋਈ ਵੀ ਨਹੀਂ ਜਾਣਦਾ, ਜਿਹੜਾ ਰਾਹ ਮਾਰ ਸੀ ਵਾਲਮੀਕ
ਨਾਮ ਜਪਤ ਉਹ ਚਹੋ ਕੁੰਤ ਮੰਨ
ਦੇਖਦੋ ਨਾਮ ਦੇ ਜਪਣੇ ਕਰਕੇ ਚਹੋ ਕੁੰਤਾਂ ਨੂੰ ਮੰਨਿਆ ਗਿਆ। ਕ੍ਰਿਸ਼ਨ ਜੀ ਨੇ ਚਰਨ ਜੱਗ ਵਿੱਚ ਸੰਪੂਰਨ ਕਰਨ ਵਾਸਤੇ ਧੋਣਾ ਕੀਤੇ ਹੈਗੇ ਪੈਰ। ਕਿੱਡਾ ਵੱਡਾ ਮਹੱਤਵ ਹੈ ਪਰਮੇਸ਼ਰ ਦੇ ਨਾਮ ਦਾ, ਜਿਸ ਨੀਚ ਭੀਲੀ ਨੂੰ ਕੋਈ ਨਹੀਂ ਸੀ ਜਾਣਦਾ। ਨਾਮ ਜਪਣੇ ਕਰਕੇ ਰਾਮ ਚੰਦਰ ਜੀ ਨੇ ਦੇਰ ਜਿਹੜੇ ਮੂੰਹ ਨਾਲ ਪੋਲੇ ਕੀਤੇ ਹੋਏ ਖਾਣਾ ਕੀਤੇ। ਮਾਤਾ ਕੁਸਲਿਆ ਨੂੰ ਪੁੱਛਿਆ ਕਿ ਇਹ ਪੁੱਤਰ ਮੈਂ ਸੁਣਿਆ ਕਿ ਭੀਲਣੀ ਦੇ ਬੇਰ ਖਾਧੇ। ਕਹਿੰਦੇ ਹਾਂ ਮਾਤਾ ਜੀ, ਕਰੜੇ ਬੇਰ ਸਨ, ਅਸੀਂ ਕਿਹਾ ਮੂੰਹ ਨਾਲ ਪੋਲੇ ਕਰਕੇ ਦੇ। ਸੁਣ ਕੇ ਕੁਸਲਿਆ ਚੁੱਪ ਹੋ ਗਈ। ਇਸ ਪ੍ਰਕਾਰ ਸਾਹਿਬ ਸੰਗਤ ਜੀ, ਫਿਰ ਜਿਸ ਭੀਲਣੀ ਨੂੰ ਰਿਸ਼ੀ ਦੁਰਕਾਰਦੇ ਰਹਿੰਦੇ ਸੀ, ਇਹਦੇ ਚਰਨ ਧੋ ਕੇ ਜਦੋਂ ਪੰਪਾ ਸਰਜ ਪਾਏ ਸੀ ਤਾਂ ਕੂੜੇ ਹਟੇ ਸੀ। ਲਛਮਣ ਦਾ ਇਸ਼ਨਾਨ ਕਰਾਇਆ ਸੀ, ਸਾਰਿਆਂ ਰਿਸ਼ੀਆਂ ਦੇ ਚਰਨ ਧੋ ਕੇ ਪਾਏ ਸੀ, ਫਿਰ ਵੀ ਪੰਪਾ ਸਰ ਠੀਕ ਨਹੀਂ ਸੀ ਹੋਇਆ। ਭੀਲਣੀ ਦੇ ਚਰਨ ਧੋ ਕੇ ਪਾਉਣ ਤੋਂ ਪਵਿੱਤਰ ਹੋਇਆ ਸੀ। ਇਸ ਪ੍ਰਕਾਰ ਮਹਾਰਾ ਕਹਿੰਦੇ ਹਨ, ਜਿਸ ਨੀਚ ਕਾ ਕੋਈ ਨਾ ਜਾਣੇ, ਤਾਈ ਕੋਈ ਵੀ ਨਹੀਂ ਜਾਣਦਾ ਦੁਨੀਆਂ ਚ।
ਨਾਮ ਜਪਤ ਉਹ ਚਹੋ ਕੁੰਟ ਮੰਨ,
ਉਹ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਚਹੋ ਕੁੰਟਾਂ ਨੂੰ ਮੰਨੇ ਗਏ। ਇਵੇਂ ਰਵਿਦਾਸ ਭਗਤ ਜੀ ਨੂੰ ਕੌਣ ਜਾਣਦਾ ਸੀ। ਸੋ ਇਸ ਪ੍ਰਕਾਰ ਪੌਣਾ ਗੰਢੇ ਰਾਹ ਵਿੱਚ ਕੁਲਾ ਧਰਨ ਸਹੀਤਾ, ਅਤੇ ਇਸ ਪ੍ਰਕਾਰ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਰਵਿਦਾਸ ਭਗਤ ਨੂੰ ਵੀ ਨਾਮ ਦੇ ਜਪਣੇ ਕਰਕੇ ਚਹੋਂ ਕੁੰਟਾਂ ਦੇ ਜੁਗਾਂ ਲੁਗਾਂ ਨੂੰ ਮਰਨਾ ਪਿਆ। ਸਾਰੇ ਖੱਤਰੀ ਬ੍ਰਾਹਮਣ ਜਿੰਨੇ ਸੀਗੇ, ਸਾਰਿਆਂ ਨੇ ਰਵਿਦਾਸ ਜੀ ਦੇ ਪਾਸ ਆ ਕੇ ਉਸ ਵੇਲੇ ਇਹਨਾਂ ਰਵਿਦਾਸ ਜੀ ਦੇ ਚਰਨਾਂ ਨੂੰ ਧੋਤਾ ਤੇ ਅਭਿਪੁਲ ਪ੍ਰਧਾਨ ਤੇ ਕਰੇ ਡੰਡੋ ਤਿੰਨ ਤਨੇ ਰਵਿਦਾਸ ਦਾਸ ਆਮ ਦਾਸਾ। ਕਹਿੰਦਾ ਮੈਂ ਤਾਂ ਚਿਨਾਰਾਂ ਦਾ ਪੁੱਤਰ, ਤੁਸੀਂ ਹੇ ਬ੍ਰਾਹਮਣੋ ਗੁਜਰਾਤੀ ਹੋ, ਮੈਨੂੰ ਕਿਉਂ ਮੱਥਾ ਟੇਕਦੇ ਹੋ? ਪਰਮੇਸ਼ੁਰ ਦੇ ਨਾਮ ਦੀ ਐਡੀ ਵੱਡੀ ਵਡਿਆਈ ਹੈ, ਜਿਸ ਨੀਵੀਂ ਜਾਤ ਵਾਲੇ ਨੂੰ ਕੋਈ ਵੀ ਨਹੀਂ ਜਾਣਦਾ ਹੈ।
ਨਾਮ ਜਪਤ ਉਹ ਚਹੋ ਕੁੰਟ ਮੰਨ,
ਉਹ ਪਰਮੇਸ਼ੁਰ ਦਾ ਨਾਮ ਜਪਣੇ ਕਰਕੇ ਚਹੋ ਕੁੰਟਾਂ ਨੂੰ ਮੰਨਿਆ ਜਾਂਦਾ। ਉੱਤਰ ਦੱਖਣ ਪੂਰਬ ਪੱਛਮ ਵਿੱਚ
ਦਰਸ਼ਨ ਮੰਗੋ ਦੇ ਪਿਆਰੇ,
ਪਰਮੇਸ਼ੁਰ ਅਸੀਂ ਆਪਦੇ ਪਾਸੋਂ ਦਰਸ਼ਨ ਮੰਗਦੇ ਹਾਂ, ਕਿਰਪਾ ਕਰਕੇ ਆਪਦੇ ਦਰਸ਼ਨ ਬਖਸ਼ੋ।
ਉਮਰੀ ਸੇਵਾ ਕੌਣ ਕੌਣ ਨਾ
ਤਾਰੇ, ਆਪਦੀ ਸੇਵਾ ਭਗਤੀ ਕਰਕੇ ਕਿਹੜੇ ਕਿਹੜੇ ਨੂੰ ਤਾਰੇ ਸਭ ਤਾਰ ਦਿੱਤੇ ਆਪਦੀ ਭਗਤੀ ਨੇ।
ਰਹਾਉ ਜਾ ਕੇ ਨਿਕਟ ਨਾ ਆਵੇ
ਕੋਈ, ਜਿਨ੍ਹਾਂ ਦੇ ਕੋਲੇ ਕੋਈ ਵੀ ਨਹੀਂ ਸੀ ਆਉਂਦਾ ਹੁੰਦਾ।
ਸਗਲ ਸ੍ਰਿਸ਼ਟ ਉਹ ਆ ਕੇ ਚਰਨ ਮਾਰ,
ਗੁਰੂ ਨਾਨਕ ਦੇਵ ਜੀ ਗੋਪਾਲਪੁਰ ਚ ਗਏ ਆ ਸਾਧ ਸੰਗਤ ਜੀ, ਕੋਹੜੀ ਸੀ ਸਾਹਿਬ, ਅਤੇ ਮਹਾਰਾਜ ਨੂੰ ਬੈਠਣ ਦਾ ਗੋਪਾਲਪੁਰ ਦੇ ਲੋਕਾਂ ਨੂੰ ਜਿੱਥੇ ਬੈਠਣ ਮਹਾਰਾਜ ਨੂੰ ਕਹਿਣ ਕਿ ਇੱਥੇ ਨਾ ਜੀ ਬੈਠੋ, ਕਿਉਂ ਗੁਰੂ ਸਾਹਿਬ ਨੂੰ ਟਿਕਣ ਨਾ ਦਿੱਤਾ। ਇੰਨੇ ਲੋਕ ਤਮਾਸ਼ਬੀਨ ਇਕੱਠੇ ਹੋਏ, ਸਤਿਗੁਰੂ ਮਹਾਰਾਜ ਸਾਹਿਬ ਫਿਰ ਪਿੰਡ ਤੋਂ ਬਾਹਰ ਜਾ ਕੇ ਜਿੱਥੇ ਕੋਹੜੀ ਦੀ ਝੁੱਗੀ ਸੀ ਉਹਦੇ ਸਾਹਮਣੇ ਜਾ ਕੇ ਬੈਠ ਗਏ। ਜਦੋਂ ਬੈਠੇ ਤੇ ਦਰਸ਼ਨ ਕਰਕੇ ਇਹਨੂੰ ਸ਼ਾਂਤੀ ਆ ਗਈ। ਜਦੋਂ ਗੁਰੂ ਸਾਹਿਬ ਦੇ ਦਰਸ਼ਨ ਹੋਣੋਂ ਹਟ ਗਿਆ, ਉਸ ਵੇਲੇ ਹਨੇਰੇ ਚ ਇਹ ਫੋ ਬਹੁਤ ਫਿਰ ਪੀੜਾ ਦੇ ਚ ਰੋਣ ਲੱਗਾ। ਮਹਾਰਾਜ ਕਿਹਾ ਮਰਦਾਨਿਆਂ ਰਵਾਬ ਬਜਾ ਬਾਣੀ ਆਈ ਹੈ। ਹਜ਼ੂਰ ਨੇ ਉਸ ਵੇਲੇ ਬਾਣੀ ਪੜ੍ਹੀ, ਜੀਵ ਤਪਤ ਹੈ ਬਾਰੋ ਬਾਰ, ਤਪ ਤਪ ਖਵੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਦਿਲ ਆਏ। ਇਹ ਵਾਕ ਕਹਿਣ ਨਾਲ ਇਹਦਾ ਕੋੜ ਮੇਰ ਦੱਸਦੇ ਪਾਤਸ਼ਾਹ ਕੋੜੀ ਰਾਜੀ ਹੋ ਗਿਆ। ਕਹਿਣ ਲੱਗਾ ਮਹਾਰਾਜ, ਮੇਰੇ ਤਾਂ ਪੰਛੀ ਵੀ ਕੋਲੋਂ ਆਉਣ ਦੇ ਸੋਚਦੇ ਸਨ, ਮੈਂ ਤਾਂ ਬੜਾ ਦੁਖੀ ਰਹਿੰਦਾ ਸੀ। ਇਹ ਕਰਤਾਰ ਦਾ ਰੂਪ ਗੁਰੂ ਨਾਨਕ, ਤੁਸੀਂ ਮੇਰੇ ਉਧਾਰ ਕਰਨ ਵਾਸਤੇ ਆਏ ਹੋ। ਉਸ ਵੇਲੇ ਗੋਪਾਲਪੁਰ ਦੇ ਲੋਕਾਂ ਨੂੰ ਪਤਾ ਲੱਗਾ, ਸਾਰੇ ਚਰਨੀ ਮਹਾਰਾਜ ਦੇ ਆਪ ਹੈ ਭੁੱਲੋ ਬਖਸ਼ਾਈ। ਮਹਾਰਾਜ ਨੇ ਕਿਹਾ ਵੀ ਹੁਣ ਇੱਥੇ ਧਰਮਸ਼ਾਲਾ ਰਚੋ, ਅਤੇ ਇਹ ਜਿਹੜਾ ਫਕੀਰ ਹੈ ਇਹਨੂੰ ਧਰਮਸ਼ਾਲਾ ਦਾ ਭਾਈ ਬਣਾਓ, ਇਹ ਤੋਂ ਉਪਦੇਸ਼ ਲਿਆ ਕਰੋ। ਇਸ ਪ੍ਰਕਾਰ ਗੋਪਾਲਪੁਰ ਦੇ ਲੋਕਾਂ ਨੇ ਫਿਰ ਮਿੰਟ ਗੋਰੀ ਦੇ ਜ਼ਿਲ੍ਹੇ 'ਚ ਹੈ ਗੁਰਦੁਆਰਾ ਸਾਹਿਬ ਜਿੱਥੇ ਮਹਾਰਾਜ ਬੈਠੇ ਸੀ ਉੱਥੇ ਬਣਾਇਆ, ਅਤੇ ਜਿੱਥੇ ਕੋਹੜੀ ਦੀ ਝੁੱਗੀ ਸੀ ਪਿੰਡ ਉੱਥੋਂ ਉਜੜ ਕੇ, ਜਿੱਥੇ ਮਹਾਰਾਜ ਨੂੰ ਬੈਠਣ ਨਹੀਂ ਦਿੰਦੇ ਉੱਥੋਂ ਉਜੜ ਕੇ ਉੱਥੇ ਪਿੰਡ ਵਸਿਆ। ਹਜ਼ੂਰ ਫਰਮਾਉਂਦੇ ਹਨ,
ਜਾ ਕੇ ਨਿਕਟ ਨਾ ਆਵੇ,
ਦੇਖਦੇ ਜਿਸ ਕੋਹੜੀ ਦੇ ਨੇੜੇ ਨਹੀਂ ਸੀ ਕੋਈ ਆਉਂਦਾ।
ਸਗਲ ਸ੍ਰਿਸ਼ਟ ਉਹ ਆ ਕੇ ਚਰਨ ਮਲ,
ਲੋਕ ਉਹਦੇ ਚਰਨ ਮਲ ਮਲ ਕੇ ਧੋਣ ਲੱਗ ਗਏ। ਏਡੀ ਵੱਡੀ ਦਾਤ ਨੂੰ ਅਸੀਂ ਪਾ ਲਿਆ,
ਜੋ
ਪ੍ਰਾਂਤੇ ਪ੍ਰਕਾਰ ਪ੍ਰੇਮਾ ਕੁਸ਼ਤੀ ਸੀ, ਤੀਜੇ ਪਾਤਸ਼ਾਹ ਦੇ ਇਸ਼ਨਾਨ ਦੇ ਜਲ ਨਾਲ ਰਾਜੀ ਕਰਕੇ, ਮਥੋ ਦੇ ਨਾਲ ਸੀਏ ਦੀ ਕੁਤੇ ਆਨੰਦ ਪੜ੍ਹਾ ਕੇ, ਸੱਚੇ ਪਾਤਸ਼ਾਹ ਨੇ ਕਲਿਆਣ ਦਿੱਤੀ, ਪੂਜਨੀਕ ਬਣਾਤਾ ਬਾਈ ਮੰਜੀਆਂ ਦੇ ਕੇ, ਸਾਰੀ ਸੀਗੀ ਚਰਨ ਧੋਣ ਲੱਗ ਗਈ ਉਹਨਾਂ ਦੇ।
ਜੋ ਪ੍ਰਾਣੀ ਕਾਹੂ ਨਾ ਆਵਤ ਕਾਮ,
ਜਿਹੜੇ ਪੁਰਾਣਾ ਧਾਰੀ ਜੀ ਉਹ ਕਿਸੇ ਵੀ ਕੰਮ ਚ ਨੀ ਆਉਂਦੇ, ਨਿਕੰਮੇ ਸਮਝੇ ਜਾਂਦੇ ਹਨ।
ਸੰਤ ਪ੍ਰਸਾਦ ਤਾਕੋ ਜਪੀਐ ਨਾਮ,
ਜੇ ਸੰਤਾਂ ਮਹਾਂਪੁਰਖਾਂ ਦੀ ਕਿਰਪਾ ਹੋ ਜੇ ਉਹਦਾ ਦੁਨੀਆਂ ਨਾਮ ਜਪਣ ਲੱਗ ਜਾਂਦੀ ਹੈ।
ਸਾਧ ਸੰਗ ਮਨ ਸੋਵਤ ਜਾਗੇ,
ਸਾਧ ਸੰਗਤ ਚ ਮਿਲ ਕੇ ਜਦੋਂ ਮਨ ਸੁੱਤਾ ਹੋਇਆ ਵਿਦਿਆ ਨੀਤ ਤੋਂ ਜਾਗ ਪੈਂਦਾ ਗਿਆਨ ਅਵਸਥਾ ਚ,
ਸਭ ਪ੍ਰਭ ਨਾਨਕ ਮੀਠੇ ਲਾਗੇ,
ਉਦੋਂ ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਪਿਆਰਾ ਲੱਗਣ ਲੱਗ ਜਾਂਦਾ ਹੈ। ਮਨ ਜਾਗੋ ਕਿਹਾ ਨਿਸ਼ਾਨੀ ਲਗੋ ਪਰੋ ਸ੍ਰੀ ਗੁਰਬਾਣੀ, ਸਤਿਗੁਰ ਪਾਤਸ਼ਾਹ ਕਹੇ ਗੁਰੂ ਸਾਹਿਬ ਦੀ ਬਾਣੀ ਪਿਆਰੀ ਲੱਗਣ ਲੱਗ ਜਾਂਦੀ ਹੈ। ਜਦੋਂ ਮਨ ਜਾਗ ਪੈਂਦਾ ਸਾਧ ਸੰਗਤ ਚ ਉਦੋਂ ਵਾਹਿਗੁਰੂ ਪਿਆਰਾ ਮਿੱਠਾ ਲੱਗਣ ਲੱਗ ਜਾਂਦਾ ਸਭ ਦੇ ਤਾਈ। ਆਸਾ ਮਹੱਲਾ ਪੰਜ ਦਾ ਸਰਗੁਣ ਸਰੂਪ ਹੈ, ਇੱਕੋ ਹੀ ਨਿਰਗੁਣ ਸਰੂਪ ਹੈ, ਇੱਕੋ ਹੀ ਇਸ ਲੋਕ ਵਿੱਚ ਹੈ, ਇੱਕੋ ਹੀ ਪ੍ਰਲੋਕ ਵਿੱਚ ਹੈ, ਇੱਕੋ ਹੀ ਮਨ ਵਿੱਚ ਹੈ, ਇੱਕੋ ਹੀ ਸੰਸਾਰ ਵਿੱਚ ਹੈ। ਉਹ ਮੋਤਰਾਂ ਨਾਲ ਵੇਖਣਾ ਕਰੋ, ਮਨ ਬੋਧ ਰੂਪੀ ਮੋਤਰਾਂ ਨਾਲ, ਵਿਰਾਗ ਬੋਧ ਰੂਪੀ ਮੋਤਰਾਂ ਨਾਲ, ਪਰੋਖ ਪਰੋਖ ਗਿਆਨ ਰੂਪੀ ਮੋਤਰਾਂ ਨਾਲ, ਸੁਰਤੀ ਸਿਮਰਤ ਰੂਪ ਮੋਤਰਾਂ ਨਾਲ, ਸਦਾ ਸਦਾ ਹਰ ਨਾਮ ਸਮਾਰੋ, ਸਦਾ ਪਰਮੇਸ਼ਰ ਦੇ ਨਾਮ ਨੂੰ ਭਾਈ ਸਮਾਲ ਨਾ ਕਰੋ, ਯਾਦ ਕਰੋ। ਰਾਮ ਰਾਮਾ ਰਾਮਾ ਗੁਣ ਗਾਵੋ, ਰਾਮ ਰਾਮਾ ਰਾਮਾ ਗੁਣ ਗਾਵੋ। ਰਾਮ ਜੋ ਰਾਮਾ ਰਮਿਆ ਹੋਇਆ ਹੈ, ਰਾਮਾ ਹੋ ਭਾਈ, ਉਸ ਰਮੇ ਹੋਏ ਰਾਮ ਦੇ ਗੁਣਾਂ ਨੂੰ ਗਾਉਣਾ ਕਰੋ। ਰਾਮਾ ਮਾਇਆ ਦਾ ਪਤੀ ਜੋ ਰਾਮ ਹੈ ਰਮਿਆ ਹੋਇਆ, ਰਾਮਾ ਹੋ ਭਾਈ, ਉਹ ਦੇ ਗੁਣਾਂ ਨੂੰ ਗਾਉਣਾ ਕਰੋ। ਸੰਤ ਪ੍ਰਤਾਪ ਸਾਧ ਕਹਿ ਸੰਗੇ, ਸੰਤ ਪ੍ਰਤਾਪ ਸਾਧ ਕਹਿ ਸੰਗੇ, ਸੰਤ ਜਿਹੜੇ ਪ੍ਰਤਾਪ ਵਾਲੇ ਹੋਣ, ਜਿਨ੍ਹਾਂ ਦਾ ਪ੍ਰਤਾਪ ਸਾਰੀ ਦੁਨੀਆਂ ਤੇ ਛਾਇਆ ਵਾ, ਇੰਨੀਆਂ ਗੁਣ ਵਾ, ਇੰਨੀਆਂ ਵਡਿਆਈਆਂ ਜਿਨ੍ਹਾਂ ਵਿੱਚ, ਸੰਤ ਜਿਹੜੇ ਪਾਪਾਂ ਤੋਂ ਪਰੇ ਹੋਏ ਹੈ, ਆਦੀ ਵਿਆਦੀ ਉਪਾਧੀ ਇਹਨਾਂ ਪਾਪਾਂ ਤੋਂ ਪਰੇ ਹੋਏ ਹੈ, ਉਹਨਾਂ ਸ੍ਰੇਸ਼ਟ ਮਹਾਂਪੁਰਖਾਂ ਦੀ ਸੰਗਤ ਕਰਕੇ ਹਰ ਹਰ ਨਾਮ ਤੇ ਆਵੋ ਰੋ ਭਾਈ ਹਰੀ ਰਾਜੋ, ਹਰ ਹਰ ਨਾਮ ਧੋਣਾ ਕਰੋ। ਸ੍ਰੇਸ਼ਟ ਜੋ ਸੰਤਨ ਪਾਪਾਂ ਤੋਂ ਪਰੇ ਹੋਏ ਪ੍ਰਤਾਪ ਵਾਲੇ, ਉਹਨਾਂ ਸ੍ਰੇਸ਼ਟ ਪੁਰਖਾਂ ਦੀ ਸੰਗਤ ਕਰਕੇ ਪਰਮੇਸ਼ਵਰ ਦੇ ਨਾਮ ਨੂੰ ਧੋਣਾ ਕਰੋ। ਹੇ ਭਾਈ ਰਹਾਓ ਸਗਲ ਸਮੱਗਰੀ, ਜਾ ਕਾ ਸੂਤ ਕਰੋ ਸਾਰੀ ਸਮੱਗਰੀ, ਉਹ ਜਿੰਨਾ ਸੰਦਾਰ ਪਦਾਰਥ ਹੈ ਜਿਹਦੇ ਚੇਤਨ ਸੱਤਾ ਰੂਪੀ ਸੂਤ ਵਿੱਚ, ਹੁਕਮ ਰੂਪੀ ਸੂਤ ਵਿੱਚ ਪ੍ਰੋਤੀ ਹੋਈ ਹੈ। ਘੱਟ ਘੱਟ ਅੰਤਰ ਰਵਿਆ ਸੋ, ਸਾਰੇ ਕਦਮ ਵਿੱਚ ਰਸ ਹੋਇਆ ਵਿਆਪਕਾ ਮਿਲਿਆ ਹੋਇਆ, ਹੇ ਭਾਈ ਸੋਈ ਪਰਮੇਸ਼ਵਰ। ਉਪਤ ਕਰ ਲਓ ਸਿਨ ਮਹਿ ਕਰਤਾ, ਅੱਖ ਦੇ ਖੋਲਣ ਵਿੱਚ ਵਿੱਚ ਉਤਪੱਤੀ ਕਰ ਲੈਂਦਾ, ਪਾਲੋ ਕਰਨ ਦਾ ਪੈਦਾ ਹੋਈ ਜੀ। ਆਪ ਅਲੋਕਾ ਨਿਰਗੁਣ ਰਹਤਾ, ਆਪ ਨਿਰਲੋਕ ਹੈ, ਉਹਨੂੰ ਪਾਪ ਨੀ ਲੱਗਦਾ, ਨਿਰਾਕਾਰ ਰਹਿੰਦਾ, ਤਿੰਨਾਂ ਗੁਣਾਂ ਤੋਂ ਅਤੀਤ ਰਹਿੰਦਾ ਹੈ। ਕਰਨ ਕਰਾਵਣ ਅੰਤਰ ਜਾਮੀ, ਪਲੋਂ ਤਦ ਹੋਇਆ ਜੋ ਗਿਆਨ ਕਰਕੇ ਸੰਸਾਰ, ਉਹ ਵੀ ਗਿਆਨ ਕਰਕੇ ਪਲੋਂ ਸਿਮਤੀ ਕਰ ਦਿੰਦਾ ਹੈ। ਕਰਨ ਕਰਾਵਣ ਆਪ ਅਲੋਪਾ ਨਿਰਗੁਣ ਰਹਤਾ, ਆਪ ਨਿਰਾਕਾਰ ਤਿੰਨਾਂ ਦੇ ਗੁਣਲੋਪ ਰਹਿੰਦਾ ਹੈ। ਕਰਨ ਕਰਾਵਨ ਅੰਤਰ ਜਾਮੀ, ਸਾਰੇ ਕਾਰਜਾਂ ਦੇ ਕਰਨ ਵਾਲਾ, ਪ੍ਰੇਰ ਕਰਕੇ ਚਲਾਉਣ ਵਾਲਾ, ਗੋਲ ਤੋਂ ਆਦਕਾਂ ਤੋਂ, ਬ੍ਰਹਮਾ ਵਿਸ਼ੇਸ਼ ਆਦਕਾਂ ਤੋਂ, ਸਾਰਿਆਂ ਦਾ ਅੰਤਰ ਜਾਮੀ ਹੈ। ਆਨੰਦ ਕਰਾ ਨਾਨਕ ਕਾ ਸਵਾਮੀ, ਉਹ ਆਪਣੇ ਸਰੂਪ ਆਨੰਦ ਤੋਂ ਹੀ ਮਾਨਣਾ ਕਰਦਾ, ਸਾਡਾ ਸਰੂਪ ਸਵਾਮੀ ਹੈ, ਸਤਿਗੁਰੂ ਜੀ ਕਹਿੰਦੇ ਹਨ।